ਗੁਰੂ ਖਾਲਸਾ ਜੀ ਪਿਆਰ ਸਹਿਤ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਿਬਾਂ ਦਾ ਪਾਵਨ ਪੁਰਬ ਅਸੀਂ ਮਨਾਇਆ। ਅੱਜ ਮੈਂ ਉਚੇਚੇ ਤੌਰ ਤੇ ਇਹ ਯਤਨ ਕੀਤਾ, ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਕਿ ਗੁਰੂ ਸਾਡਾ ਹੈ ਕੌਣ, ਜਿਸ ਦਾ ਅਸੀਂ ਪੁਰਬ ਮਨਾਇਆ ਉਹ ਗੁਰੂ ਹੈ ਕੀ। ਸਿੱਖ ਦਾ ਹਰ ਕਰਮ ਗੁਰਬਾਣੀ ਤੇ ਆਧਾਰਿਤ ਹੈ। ਪੁੱਤਰ ਦਾ ਵਿਆਹ ਆਇਆ ਤੇ ਵਿਆਹ ਬਾਣੀ ਬਗੈਰ ਨਹੀਂ ਹੋ ਸਕਦਾ। ਬੇਸ਼ੱਕ ਇਸ ਨੇ ਸਾਰੇ ਅਡੰਬਰ ਕਰ ਲਏ ਨੇ, ਪਰ ਜਦ ਤੱਕ ਲਾਵਾਂ ਦਾ ਪਾਠ ਨਾ ਹੋਵੇਗਾ, ਆਨੰਦ ਨਾ ਪੜਿਆ ਜਾਏਗਾ, ਵਿਆਹ ਨਹੀਂ ਹੋਣਾ। ਬਾਣੀ ਤੋਂ ਬਗੈਰ ਵਿਆਹ ਨਹੀਂ। ਪੁੱਤਰ ਦੀ ਕੁੜਮਾਈ ਕਰਨੀ ਹੈ, ਬਾਣੀ ਤੋਂ ਬਗੈਰ ਕੁੜਮਾਈ ਵੀ ਨਹੀਂ ਹੋ ਸਕਦੀ। ਜੇਕਰ ਕੋਈ ਪ੍ਰਾਣੀ ਚੜਾਈ ਕਰਕੇ ਹੈ, ਉਸ ਦੀ ਵੀ ਆਖਰ ਜੋ ਰਸਮ ਕਰਦੇ ਹਾਂ ਬਾਣੀ ਤੇ ਹੀ ਆਧਾਰਿਤ ਹੈ। ਸਿੱਖ ਦੇ ਜੀਵਨ ਦੇ ਹਰ ਪਹਿਲੂ ਵਿੱਚ ਬਾਣੀ ਦੀ ਟੇਕ ਹੈ, ਬਾਣੀ ਬਗੈਰ ਚੱਲਿਆ ਨਹੀਂ ਜਾ ਸਕਦਾ। ਇੱਥੇ ਤੱਕ ਕਿ ਗੁਰੂ ਦਾ ਪ੍ਰਕਾਸ਼ ਉਤਸਵ ਹੈ ਤੇ ਉਹ ਵੀ ਬਾਣੀ ਬਗੈਰ ਅਸੀਂ ਨਹੀਂ ਮਨਾ ਸਕਦੇ। ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਉਹ ਵੀ ਬਾਣੀ ਬਗੈਰ ਨਹੀਂ ਮਨਾ ਸਕਦੇ। ਇਹਦਾ ਮਤਲਬ ਸਪਸ਼ਟ ਹੋਇਆ ਕਿ ਗੁਰੂ ਨੂੰ ਗੁਰੂ ਦੀ ਰਾਹੀਂ ਗਾਣਾ, ਗੁਰਬਾਣੀ ਦੀ ਰਾਹੀਂ ਗਾਣਾ। ਗੁਰਬਾਣੀ ਮਹਾਨ ਹੈ। ਸਹਿਬਾਂ ਨੇ ਬਾਣੀ ਦਾ ਜ਼ਿਕਰ ਕਰਦਿਆਂ ਹੋਇਆ ਕਿ ਬਾਣੀ ਜੋ ਤੁਹਾਨੂੰ ਪੜ੍ਹਨ ਵਾਸਤੇ ਕਹਿ ਰਹੇ ਆ, ਬਾਣੀ ਕੀ ਹੈ? ਇਹ ਬਾਣੀ ਤੁਹਾਨੂੰ ਸੱਚ ਨਾਲ ਜੋੜ ਦੇਵੇਗੀ। ਬਾਣੀ ਗਾਉਣ ਵਾਸਤੇ ਜਿੱਥੇ ਕਿਹਾ, ਨਾਲ ਕਿਹਾ ਸੱਚੀ ਬਾਣੀ ਗਾਵਣ। ਇਸ ਪੰਕਤੀ ਤੋਂ ਇੱਕ ਭੁਲੇਖਾ ਵੀ ਪੈਦਾ ਹੋਇਆ। ਕਈ ਵਾਰ ਚੰਗੇ ਚੰਗੇ ਸਿਆਣੇ ਸੱਜਣ ਵੀ ਉਕਾਈ ਖਾ ਜਾਂਦੇ। ਇੱਕ ਪੁਸਤਕ ਹੱਥ ਵਿੱਚ ਆਈ ਜਿਸ ਦਾ ਸਿਰਲੇਖ ਇਹ ਸੀ, ਗਾਵੋ ਸੱਚੀ ਬਾਣੀ। ਨਾਲ ਉਹਨਾਂ ਨੇ ਲਿਖਿਆ ਕਿ ਗੁਰੂ ਸਾਹਿਬਾਂ ਤੋਂ ਬਗੈਰ ਜਿੰਨੀਆਂ ਬਾਣੀਆਂ ਨੇ ਸਭ ਕੱਚੀਆਂ ਬਾਣੀਆਂ। ਭਗਤ ਬਾਣੀ ਦੀ ਵੀ ਮੁਖਾਲਫਤ ਕਰ ਦਿੱਤੀ, ਪੱਟਾਂ ਦੀ ਬਾਣੀ ਦੀ ਵੀ। ਹੈਰਾਨੀ ਹੋਈ ਪੜ੍ਹ ਕੇ ਕਿ ਪੰਕਤੀ ਨੂੰ ਸਮਝ ਨਹੀਂ ਸਕੇ। ਜੋ ਸੱਚ ਨਾਲ ਜੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਹੋਵੇ ਉਹ ਸੱਚੀ ਬਾਣੀ, ਜੋ ਸੱਚ ਨਾਲੋਂ ਤੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਵੀ ਨਾ ਹੋਵੇ ਉਹ ਕੱਚੀ ਬਾਣੀ। ਭਗਤਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ, ਇਸ ਲਈ ਸੱਚੀ ਬਾਣੀ। ਪੱਟਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ, ਬੀੜ ਵਿੱਚ ਆਪ ਦਰਜ ਕਰਵਾਇਆ। ਚੰਗੀ ਤਰ੍ਹਾਂ ਵੇਖੋ ਕਦੀ ਧਿਆਨ ਨਾਲ, ਜੋ ਨਿਯਮ ਗੁਰੂਆਂ ਦੀ ਬਾਣੀ ਲਿਖਣ ਦਾ ਉਹ ਨਿਯਮ ਕੰਮ ਕਰ ਰਿਹਾ ਪੱਟਾਂ ਦੀ ਬਾਣੀ ਵਿੱਚ, ਉਹ ਨਿਯਮ ਕੰਮ ਕਰ ਰਿਹਾ ਹੈ ਭਗਤਾਂ ਦੀ ਬਾਣੀ ਵਿੱਚ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਹੀ ਦਰਜ ਕਰਵਾਈ। ਫਿਰ ਭਾਈ ਗੁਰਦਾਸ ਦੀ ਬਾਣੀ ਬਾਰੇ ਕੀ ਖਿਆਲ ਹੋਵੇਗਾ, ਕੀ ਆਖਾਂਗੇ? ਉਹ ਵੀ ਪ੍ਰਵਾਨ ਹੈ, ਗੁਰੂਆਂ ਦੀ ਉਚਾਰਨ ਕੀਤੀ ਹੋਈ ਤੇ ਨਹੀਂ। ਭਾਈ ਗੁਰਦਾਸ ਜੀ ਦੀ ਹੈ, ਪਰ ਕਹਾਂਗਾ ਸੱਚੀ ਬਾਣੀ। ਭਾਈ ਨੰਦ ਲਾਲ ਸਾਹਿਬ ਦੀ ਬਾਣੀ ਪ੍ਰਵਾਨਕ ਬਾਣੀ, ਗੁਰਦੇਵ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ, ਆਸ਼ੀਰਵਾਦ ਦਿੱਤੇ, ਭਾਈ ਨੰਦ ਲਾਲ ਤੈਨੂੰ ਸਿੱਖੀ ਪ੍ਰਾਪਤ ਹੋ ਗਈ, ਅੱਗੋਂ ਸਿੱਖੀ ਵੰਡ। ਜੋ ਸੱਚ ਨਾਲ ਸਾਨੂੰ ਜੋੜ ਜਾਏ ਉਹ ਸੱਚੀ ਬਾਣੀ। ਹੁਣ ਕੁਝ ਸੱਜਣ ਐਸੇ ਨੇ ਜਿਹੜੇ ਇਸ ਗੱਲ ਦੇ ਵਿਰੁੱਧ ਜ਼ਹਿਰ ਉਗਲ ਰਹੇ ਨੇ। ਕਹਿੰਦੇ ਨੇ ਦੇਹ ਧਾਰੀ ਗੁਰੂ ਚਾਹੀਦਾ ਹੈ, ਗੁਰਬਾਣੀ ਦੇ ਵਿੱਚ ਗੁਰੂ ਦੀ ਬੜੀ ਮਹਾਨਤਾ। ਬਿਲਕੁਲ ਠੀਕ ਹੈ, ਬਹੁਤ ਪੰਕਤੀਆਂ ਨੇ, ਕੁਛ ਤੇ ਮੈਂ ਤੁਹਾਨੂੰ ਆਪ ਹੀ ਪੜ੍ਹ ਕੇ ਸੁਣਾ ਦੇ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ। ਹੋਰ ਪੰਕਤੀਆਂ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਣਗੀ ਮਾਤਰ ਕੁਛ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਕਹੀਆਂ, ਜਿਨ੍ਹਾਂ ਨੇ ਦੇਹ ਧਾਰੀ ਗੁਰੂਆਂ ਦਾ ਪ੍ਰਚਾਰ ਕਰਨਾ। ਬਹੁਤ ਪੰਕਤੀਆਂ ਯਾਦ ਕੀਤੀਆਂ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਬਾਣੀ ਦੇ ਵਿੱਚ ਗੁਰੂ ਦੀ ਬੜੀ ਉਪਮਾ। ਮੈਂ ਇੱਕੋ ਜਵਾਬ ਦਿੱਤਾ, ਸ਼ਾਇਦ ਤੁਹਾਡੇ ਮਨ ਨੂੰ ਵੀ ਅਪੀਲ ਕਰੇ ਤੇ ਯਾਦ ਵੀ ਕਰ ਲੈਣਾ, ਅੱਗੋਂ ਤੁਹਾਨੂੰ ਦੇਣਾ ਵੀ ਪੈਣਾ ਕਿਤੇ। ਮੈਂ ਉਹਨੂੰ ਪੁੱਛਿਆ ਇਹ ਬਾਣੀ ਵਿਚ ਜੋ ਗੁਰੂ ਬਾਰੇ ਕਿਹਾ ਤੁਹਾਡੇ ਪਖੰਡੀਆਂ ਗੁਰੂ ਬਾਰੇ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਬਾਰੇ ਹੈ? ਆਖੋ ਸਤਨਾਮ। ਗੁਰੂ ਨਾਨਕ ਦੇ ਪਾਤਸ਼ਾਹ ਦੀ ਲੋੜ ਬਾਰੇ ਹੈ ਉੱਥੇ? ਉੱਥੇ ਤੇ ਸਿੱਖ ਗੁਰੂਆਂ ਦੇ ਬਾਰੇ ਐਸੀ ਗੱਲ ਕਹੀ ਹੈ ਕਿ ਗੁਰੂ ਤੋਂ ਬਗੈਰ ਸਿੱਖੋ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਗੱਲ ਮੰਨੋ, ਗੁਰੂ ਨਾਲ ਜੁੜ ਜਾਓ। ਹਕੀਕਤ ਹੈ ਜੋ ਗੁਰੂ ਬਣਨ ਦੇ ਖਾਹਿਸ਼ਮੰਦ ਨੇ ਉਹਨਾਂ ਨੂੰ ਇੱਕ ਰਵਾਇਤ ਧਿਆਨ ਚ ਰੱਖਣੀ ਚਾਹੀਦੀ। ਮੈਂ ਸੁਣਿਆ ਇੱਕ ਨਗਰ ਦਾ ਮਿਰਾਸੀ ਮਨ ਚ ਚਾਅ ਆ ਗਿਆ, ਕਦੀ ਮੈਂ ਵੀ ਨੰਬਰਦਾਰ ਬਣਾਂਗਾ ਕਿ ਨਹੀਂ ਬਣਾਂਗਾ। ਉਹ ਪੁੱਛਦਾ ਚੁਧਾਣੀ ਨੂੰ, ਕਹਿਣ ਲੱਗਾ ਜੇ ਤੇਰਾ ਪਤੀ ਚੜ੍ਹਾਈ ਕਰ ਜਾਏ ਤੇ ਨੰਬਰਦਾਰ ਕੌਣ ਬਣੇਗਾ? ਕਹਿਣ ਲੱਗੀ, ਤੂੰ ਮੂੰਹ ਸੰਭਾਲ ਕੇ ਬੋਲ, ਕੀ ਆਖਿਆ? ਕਹਿਣ ਲੱਗਾ, ਮੈਂ ਸੁਭਾਵਕ ਗੱਲ ਕਰ ਰਿਹਾ। ਕਹਿਣ ਲੱਗੀ, ਮੇਰਾ ਪੁੱਤਰ ਤੇਰਾ ਬਣਾ ਕਰੇ, ਪੁੱਤਰ ਵੀ ਨਾ ਰਹਿ। ਕਹਿਣ ਲੱਗੀ, ਮੇਰਾ ਭਤੀਜਾ, ਭਤੀਜਾ ਵੀ ਨਾ ਰਹਿ। ਇੱਕ ਗੱਲ ਕਹੀ ਸੀ। ਕਹਿਣ ਲੱਗੀ, ਸਾਰਾ ਨਗਰ ਮਰ ਜਾ, ਤੇਰੀ ਵਾਰੀ ਕਦੀ ਨਹੀਂ ਆਉਂਦੀ, ਤੂੰ ਫਿਕਰ ਨਾ ਕਰ। ਮੈਂ ਇਹਨਾਂ ਦੰਭੀਆਂ ਨੂੰ ਇੱਕ ਗੱਲ ਕਹਾਂ ਕਿ ਕੁਛ ਹੋਵੇ, ਤੁਸੀਂ ਗੁਰੂ ਨਹੀਂ ਬਣ ਸਕਦੇ, ਪਖੰਡੀ ਗੁਰੂ ਨਹੀਂ ਹੋ ਸਕਦਾ। ਗੁਰੂ ਤੇ ਉਹ ਹੋ ਸਕਦਾ ਜਿਸ ਨੂੰ ਗੁਰਿਆਈ ਨੰਕਾਰ ਦੇਵੇ, ਜਿਸ ਨੂੰ ਗੁਰਿਆਈ ਦਾ ਤਿਲਕ ਰੱਬ ਹੀ ਆਪ ਲਾਵੇ। ਇਤਿਹਾਸ ਵਿੱਚੋਂ ਇਹ ਘਟਨਾ ਯਾਦ ਕਰ ਲੈਣ। ਕਹਿੰਦੇ ਨੇ ਪ੍ਰਿਥੀ ਚੰਦ ਜੀ ਬਾਬਾ ਬੁੱਢਾ ਜੀ ਨਾਲ ਬੜੇ ਨਾਰਾਜ਼ ਹੋਏ। ਕਹਿਣ ਲੱਗੇ, ਬਾਬਾ ਜੀ, ਤੁਸੀਂ ਅਰਜਨ ਦੇਵ ਦੇ ਮੱਥੇ ਤੇ ਤਿਲਕ ਲਾ ਦਿੱਤਾ ਗੁਰਿਆਈ ਦਾ, ਤੇ ਤੁਹਾਡਾ ਕੀ ਵਿਗੜਦਾ ਸੀ? ਜੇਕਰ ਅੰਗੂਠੇ ਨਾਲ ਨਿਸ਼ਾਨ ਮੇਰੇ ਮਸਤਕ ਤੇ ਲਗਾਉਂਦੇ। ਬੜੀ ਸੁੰਦਰ ਉਹਨਾਂ ਗੱਲ ਕਹੀ। ਕਹਿਣ ਲੱਗੇ, ਮੇਰੇ ਅੰਗੂਠੇ ਨਾਲ ਕੀ ਬਣਦਾ? ਕੁਛ ਵੀ ਨਹੀਂ। ਤੈਨੂੰ ਪਤਾ ਨਹੀਂ, ਅੰਗੂਠਾ ਤੇ ਚੱਲਦਾ ਉਸ ਪਾਸੇ ਜਿਸ ਪਾਸੇ ਗੁਰੂ ਹੁਕਮ ਕਰੇ। ਇਹ ਤੇ ਨੰਕਾਰ, ਜਿਸ ਹਿਰਦੇ ਵਿੱਚ ਜੋਤ ਆਪਣੀ ਟਿਕਾਵੇ ਗੁਰੂ ਉਹ ਬਣਦਾ। ਐਵੇਂ ਕੋਈ ਗੁਰੂ ਨਹੀਂ ਬਣ ਜਾਂਦਾ। ਹੁਣ ਫੇਰ ਕੋਈ ਸੱਜਣ ਐਸੇ ਨੇ ਜਿਹੜੇ ਕਹਿਣਗੇ, ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਕੋਈ ਪੜ੍ਹ ਕੇ ਸੁਣਾਏਗਾ, ਇਹ ਤੇ ਪੜ੍ਹਨ ਵਾਲਾ ਗੁਰੂ ਹੋ ਗਿਆ। ਬਿਲਕੁਲ ਨਹੀਂ, ਇਸ ਭੁਲੇਖੇ ਚ ਨਾ ਪੈਣਾ। ਪੜ੍ਹਨ ਵਾਲਾ ਵਿਆਖਿਆਕਾਰ ਹੋ ਸਕਦਾ, ਗਿਆਨੀ ਹੋ ਸਕਦਾ, ਰਾਗੀ ਹੋ ਸਕਦਾ। ਗੁਰੂ ਤੇ ਉਹ ਹੈ ਜਿਸ ਰਾਹੀਂ ਇਹ ਬਾਣੀ ਸੰਸਾਰ ਵਿੱਚ ਆਈ। ਬਹੁਤ ਸਾਰੀਆਂ ਦਲੀਲਾਂ ਦੇਣੀਆਂ ਪੈਂਦੀਆਂ ਨੇ ਇੱਕ ਗੱਲ ਨੂੰ ਸਿੱਧ ਕਰਨ ਲਈ, ਤਾਂ ਕਿ ਸਾਡੇ ਜ਼ਿਹਨ ਨਸ਼ੀਂ ਹੋ ਜਾਏ। ਇਹ ਬਿਜਲੀ ਦਾ ਅਵਿਸ਼ਕਾਰ ਆਪ ਨੂੰ ਪਤਾ ਕਿਸਨੇ ਕੀਤਾ ਸੀ? ਕਹਿੰਦੇ ਨੇ ਜਦੋਂ ਐਡੀਸਨ ਦਾ ਜਨਮ ਦਿਨ ਆਇਆ ਨਾ, ਤੇ ਉਹ ਕਹਿਣ ਲੱਗੇ ਅੱਜ ਬਿਜਲੀ ਬੁਝਾ ਦਿਓ, ਤਾਂ ਕਿ ਸਾਰੇ ਬੱਚੇ ਪੁੱਛਣ ਅੱਜ ਬਿਜਲੀ ਬੰਦ ਕਿਉਂ ਹੈ, ਤੇ ਦੱਸ ਦਿਆਂਗੇ ਕਿ ਅੱਜ ਉਸ ਦਾ ਜਨਮ ਦਿਨ ਹੈ, ਤੁਹਾਨੂੰ ਪਤਾ ਲੱਗੇ ਜਿਸਨੇ ਏਡਾ ਵੱਡਾ ਅਵਿਸ਼ਕਾਰ ਕੀਤਾ ਸੀ। ਕਹਿੰਦੇ ਨੇ ਉਸ ਦੇ ਮਰਨ ਦਿਨ ਤੇ ਵੀ ਐਸਾ ਹੀ ਕੀਤਾ ਗਿਆ, ਤਾਂ ਕਿ ਪਤਾ ਚੱਲੇ। ਹੁਣ ਥਿਊਰੀ ਤੇ ਇੱਕ ਸੱਜਣ ਨੇ ਬਣਾ ਦਿੱਤੀ। ਮਾਮੂਲੀ ਮਿਸਤਰੀ ਆਉਂਦਾ ਹੈ ਤੇ ਉਹ ਤਾਰਾਂ ਗੰਢ ਜਾਂਦਾ, ਤੁਹਾਡੇ ਘਰ ਵਿੱਚ ਆ ਕੇ ਬਿਜਲੀ ਜਗ ਜਾਂਦੀ, ਰੌਸ਼ਨੀ ਕਰਦੀ ਹੈ। ਕੋਈ ਵੀ ਆਏਗਾ ਗਿਆਨੀ, ਪੜ੍ਹ ਕੇ ਸੁਣਾ ਜਾਏਗਾ ਬਾਣੀ, ਪਰ ਬਾਣੀ ਤੇ ਨੰਕਾਰ ਦੀ। ਆਈਏ ਗੁਰੂਆਂ ਦੀ ਰਾਹੀਂ, ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ। ਪੜ੍ਹਨ ਵਾਲਾ ਕੋਈ ਹੋਵੇ ਉਹ ਇੱਕ ਗਿਆਨੀ ਹੋ ਸਕਦਾ, ਕਥਾ ਵਾਚਕ, ਇਸ ਤੋਂ ਜ਼ਿਆਦਾ ਕੁਛ ਨਹੀਂ। ਪਰ ਜਿੰਨਾ ਪਖੰਡੀਆਂ ਨੇ ਆਪਣੀ ਪੂਜਾ ਕਰਵਾਉਣੀ ਹੈ, ਸ਼ੌਕ ਹੈ, ਚਾਹ ਹੈ ਪੂਜਾ ਕਰਾਉਣ ਦਾ, ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰਬਾਣੀ ਗੁਰੂ ਕਿਵੇਂ ਹੋ ਗਈ? ਕੁਛ ਉੱਤਰ ਨੇ ਬੜੇ ਜ਼ਰੂਰੀ ਇਹਨਾਂ ਨੂੰ ਦੇਣੇ, ਉਹ ਆਪ ਜੀ ਦੇ ਸਾਹਮਣੇ ਮੈਂ ਰੱਖਾਂ। ਨੰਕਾਰ ਨੇ ਬੜੀ ਮਿਹਰ ਕੀਤੀ, ਸਾਨੂੰ ਗਿਆਨ ਦੇਣ ਵਾਸਤੇ ਕੁਛ ਗਿਆਨ ਇੰਦਰੇ ਬਖਸ਼ੇ। ਉਹ ਗਿਆਨ ਇੰਦਰੇ ਕਿਹੜੇ ਕਿਹੜੇ ਨੇ? ਅੱਖਾਂ। ਅੱਖਾਂ ਦਾ ਕੰਮ ਹੈ ਵੇਖਣਾ ਤੇ ਵੇਖ ਕੇ ਗਿਆਨ ਕਰਨਾ। ਪਤਾ ਲੱਗਦਾ ਦੁਸ਼ਮਣ ਆ ਰਿਹਾ ਕਿ ਮਿੱਤਰ ਆ ਰਿਹਾ, ਕੌਣ ਬੰਦਾ ਆ ਰਿਹਾ। ਅੱਖਾਂ ਵੇਖ ਕੇ ਗਿਆਨ ਕਰਦੀਆਂ। ਕੰਨਾਂ ਦਾ ਕੰਮ ਹੈ ਸੁਣ ਕੇ ਗਿਆਨ ਕਰਨਾ। ਰਸਨਾ ਦਾ ਕੰਮ ਹੈ ਚੱਖਣਾ ਤੇ ਚੱਖ ਕੇ ਗਿਆਨ ਕਰਨਾ। ਇਹ ਵਸਤੂ ਕੜਵੀ ਹੈ, ਮਿੱਠੀ ਹੈ, ਖੱਟੀ ਹੈ, ਚਰਪਰੀ ਹੈ, ਸਲੂਣੀ ਹੈ। ਰਸਨਾ ਰਸ ਦਾ ਗਿਆਨ ਕਰਦੀ। ਨਾਸਕਾ ਸੁੰਘ ਕੇ ਗਿਆਨ ਕਰਦੀ। ਚਮੜੀ ਦਾ ਕੰਮ ਹੈ ਛੋਹ ਕੇ ਗਿਆਨ ਕਰਨਾ। ਗਿਆਨ ਇੰਦਰੇ ਤੇ ਸਾਰੇ ਮਹੱਤਵਪੂਰਨ ਨੇ, ਪਰ ਇਹਨਾਂ ਦੇ ਵਿੱਚੋਂ ਕੰਨ ਤੇ ਅੱਖਾਂ, ਇਹਨਾਂ ਦੀ ਬਹੁਤ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ, ਇੱਕ ਬੰਦੇ ਨੂੰ ਰੱਬ ਨੇ ਕੰਨ ਨਹੀਂ ਦਿੱਤੇ ਤਾਂ ਵੀ ਪੜ ਜਾਂਦਾ। ਨੇਤਰਾਂ ਰਾਹੀਂ ਉਸ ਨੂੰ ਇਸ਼ਾਰਿਆਂ ਰਾਹੀਂ ਗਿਆਨ ਮਿਲ ਸਕਦਾ, ਉਹ ਵੇਖ ਕੇ ਪੜ ਸਕਦਾ। ਇੱਕ ਨੂੰ ਨੇਤਰ ਨਹੀਂ ਮਿਲੇ, ਉਹ ਸੁਣ ਸੁਣ ਕੇ ਪੜ ਸਕਦਾ। ਬਹੁਤ ਸਾਰੇ ਨੇਤਰਹੀਨ ਐਸੇ ਐਸੇ ਕੀਰਤਨੀਏ ਹੋਏ ਜਿਨ੍ਹਾਂ ਨੂੰ ਬਹੁਤ ਬਾਣੀ ਯਾਦ ਸੀ, ਕੰਨਾਂ ਰਾਹੀਂ ਉਹਨਾਂ ਸੁਣ ਸੁਣ ਕੇ ਯਾਦ ਕਰ ਲਈ। اگر ایک بندہ اندھا بھی ہووے بولا بھی ہووے اس لیے بہت مشکل ہو جائے گی، اس دا گیان کٹ جائے گا، کیونکہ جو کنا راہی ملنا سی نہیں مل سکیا، جو اس نوں اکھاں راہی ملنا سی نہیں مل سکیا۔ مہاپرکھاں نے جو سنیا، جو ان پاو کیتا او لکھیا، اس لیے لکھیا کہ کہے ہوئے نالوں لکھے ہوئے دی عمر بہت زیادہ ہے۔ جو میں کہہ رہا جے پکڑیا نہ جائے تے ہن ہی ختم، کسے سن لیا نہ سنیا تے نہ سنیا، لیکن جو لکھیا گیا وید کہن والے رشی اج لب دے، انہاں دا نام ہی نہیں لبدا پیا، انیکاں اپنشداں لکھن والے رشی انہاں دا نام نہیں ملدا پیا کہ کون ہے اس دا لیکھک، لیکن اپدیش جیڑا قائم ہے، پوچھو گے کوئی ایسی اپنشد ایشا واسیا اپنشد ایسی ہے؟ میں اس دا جدو ادھیان کرن لگا، رشی نے اپنا نام لکھیا ہی کوئی، تے کہن لگا میں اس ست دی ویاخیا کر رہا جس دی اگے انیکاں وار ہو چکی، میں صرف ویاخیا کار ہاں، اس تو زیادہ کچھ نہیں۔ کنے نرمان سنے لوگ کہندے نے گیان رب دا، میں ویاخیا کار ہاں۔ گردیو نے بھی یہو بچن کہا ہے، جیسی میں آوے خسم کی بانی تیسڑا کری گیان وے لالو۔ ہن شریر چراں دے جا چکے نے، لیکن گیان ساڈے کول قائم ہے، پھر ست سنگی کا دے واسطے سانو دتے، اس واسطے کہ ست سنگیاں نے پہلو سمجھا تے دوسریاں نو سمجھا دین، سنگت وچ اور کی کرن واسطے آونا، اسے واسطے کہ بولن دا کم کوئی شریر کر لوے گا، شریر کوئی بھی بولن دا کم کرے گا، پر اپدیش جیڑا ہے وہ گرو دا ہے، بانی گرو دی ہے، بانی ہی گرو ہے۔ ایک وچار تواڈے سامنے ہور میں کہاں، گرو نانک دیو پاتشاہ نے آکھیا اج تو لے کے پائی لہنا جی گرو نے گرو انگد دیو بن گئے، ٹیکو سارے متھا، کسے انکار نہیں کیتا، متھا ٹیک دیتا۔ انہوں نے اگوں کہہ دیتا بابا امرداس جی اج تو گرو نے سارے کرو نمسکار، نمسکاراں ہو گئی۔ بابے امرداس نے آکھیا اج تو رامداس جی گرو نے تے موری پت سنمکھ ہوا رامداس سے پیری پائے جیو۔ انہوں نے اگوں کہہ دیتا ارجن دیو جی گرو نے جگت چکیا، بابے متھے بابے بڑھے متھا ٹیکیا، ہور سنگتاں نمسکاراں کیتیاں۔ انہاں جدو اگوں کیا گرو ہرگوبند صاحب گرو نے، کوئی انکار نہیں ہویا۔ جدو انہوں نے اگوں کہہ دیتا گرو ہر رائے صاحب گرو نے، بے شک چھوٹی عمر ہے، یا ہر رائے صاحب جی نے کہہ دیتا ہر کشن صاحب گرو نے، اے نہ کسے آکھیا پانچ سال دا بچہ کیویں گرو ہوئے گا، نمسکاراں ہوئیاں۔ انہاں نے کہہ دیتا گرو تیگ بہادر صاحب گرو نے بکالے جا کے مکھن شاہ نے لب لیا۔ اگوں کے آ گیا گرو گوبند سنگھ گرو نے سارے نمسکار کیتی، لیکن جدو گرو گوبند سنگھ صاحب کہندے نے کہ گرو گرنتھ صاحب گرو نے، بانی ہے سچی بانی ہے، تے پھر انیکاں سجن انکاری ہو جاندے نے، حد ہو گئی۔ جیکر اسی سکھاں سی گرو دی مننی، جو گرو نے سانو آکھیا، میں تے کئی وار انہاں سجنہ نو پوچھنا اے بانی دیاں پنگتیاں جو تسی پڑھ دے ہو اے گرو گوبند سنگھ نو نہیں سن آندیاں؟ کہندے نے آندیاں سن، انہاں دے ارتھ انہاں نو نہیں سن آندے کہ گرو دی مہما ہے، آندے سن۔ اے سب کچھ جاندیاں بجدیاں جیکر انہاں نے کہیا شری گرو گرنتھ صاحب گرو ہے، اس دی چرن شرن وچ رہنا، بانی گرو ہے، تے مینو دسو ہن میں گرو گوبند سنگھ دی مننا کہ تہاڈی مننا، میں جا کے دہاں گرو لباں کہ شری گرو گرنتھ صاحب نو نمسکار کراں، میں تے انہاں گرواں دی مننا گا جنہاں نے منہ تو بانی اچارن کیتی، جنہاں نے ایتھے ساڈا نستارا کیتا، جنہاں نے سکھی نو ساجیا نواجیا، سکھاں تے اینیاں مہراں کیتیاں، انہاں نے سپشٹ کہہ دیتا، کہن لگے بانی گرو، گرو ہے بانی، وچ بانی امرت سارے، گر بانی کا ہے سیوک جن مان ہے، پر تک گرو نستارے، ساڈے واسطے بانی گرو ہے، اس بانی نو کھوجیے، آو سکھ ستگر کے پیارے ہو گاو سچی بانی، ستگرو دے پیارے سکھو آو بانی گاؤ۔ گرو نانک دیو نو لبنا تے کتھوں لبو گے، کولی تے ساڈے بیٹھے ہوئے، انہاں دے شبد پڑھو تے گرو نانک دیو نال میل ہو گے۔ بھائی نند لال نو گرو پاتشاہ نے بڑے سندر بچن کہے سن، کہن لگے جدوں کوئی بانی پڑھے گا گرو نال گلاں ہون گی، گرو نال گل کرنی ہے تے بانی پڑھو، گربانی تیان نال گاؤ، ਬਾਣੀ ਵਾਸਤੇ ਸਾਡੀ ਸ਼ਰਧਾ ਬਣੇ, ਸਾਰੇ ਸਿੱਖ ਜਗਤ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ। ਪਹਿਲੀ ਗੱਲ ਇਹ ਹੈ ਕਿ ਉਸ ਬਚਨ ਨੂੰ ਧਿਆਨ ਵਿੱਚ ਲਈਏ, ਸਾਬੋ ਕੀ ਤਲਵੰਡੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋਈ ਵੀ ਸਿੱਖ ਐਸਾ ਅਨਪੜ੍ਹ ਨਾ ਰਹਿ ਜਾਏ ਕਿ ਉਹਨੂੰ ਗੁਰਮੁਖੀ ਅੱਖਰ ਵੀ ਨਾ ਆਉਂਦੇ ਹੋਣ। ਵਿਦਿਆ ਜਿੰਨੀ ਪੜ੍ਹ ਸਕਦੇ ਆ ਪੜ੍ਹੋ। ਗੁਰੂ ਪਾਤਸ਼ਾਹ ਦਾ ਵਿਦਿਆ ਨਾਲ ਬੜਾ ਪ੍ਰੇਮ ਸੀ। ਕਹਿੰਦੇ ਨੇ ਇੱਕ ਰਘੁਨਾਥ ਪੰਡਿਤ ਨੂੰ ਕਿਹਾ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦਿਓ। ਕਹਿਣ ਲੱਗਾ ਬਿਲਕੁਲ ਨਹੀਂ, ਇਹਨਾਂ ਦੇ ਵਿੱਚ ਤੇ ਬਹੁਤ ਸਾਰੇ ਸ਼ੂਦਰ ਨੇ ਤੇ ਸ਼ੂਦਰਾਂ ਨੂੰ ਸੰਸਕ੍ਰਿਤ ਦੇਵ ਬਾਣੀ ਪੜ੍ਹਨ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾਣਾ ਸਾਹਿਬਾਂ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਪੰਜਾਂ ਸਿੰਘਾਂ ਨੂੰ ਭਗਵੇਂ ਕੱਪੜੇ ਪਵਾਏ ਤੇ ਕਾਂਸ਼ੀ ਭੇਜ ਦਿੱਤਾ, ਸੰਸਕ੍ਰਿਤ ਵਿਦਿਆ ਪੜ੍ਹ ਕੇ ਆਏ। ਔਰ ਉਹਨਾਂ ਤੋਂ ਅੱਗੇ ਨਿਰਮਲ ਪੰਥ ਚੱਲਿਆ, ਨਿਰਮਲੇ ਸਾਧੂ ਸਾਰੇ ਦੇ ਸਾਰੇ ਉਹਨਾਂ ਦੇ ਵਿੱਚੋਂ ਨੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਨੇ। ਬਾਣੀ ਦਾ ਇਹਨਾਂ ਬਹੁਤ ਪ੍ਰਚਾਰ ਕੀਤਾ। ਗੁਰਦੇਵ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਫਾਰਸੀ ਦੇ ਕਿੱਡੇ ਵੱਡੇ ਉਹ ਆਪ ਆਲਮ ਸਨ। ਜਾਪ ਸਾਹਿਬ ਧਿਆਨ ਨਾਲ ਪੜ੍ਹੋ, ਫਾਰਸੀ ਦੇ ਬਹੁਤ ਸ਼ਬਦ ਮਿਲ ਜਾਂਦੇ ਨੇ। ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹੋ, ਫਾਰਸੀ ਦੇ ਸ਼ਬਦ ਵਿੱਚ ਹੈ। ਉਹ ਕਹਿੰਦੇ ਨੇ ਜੋ ਮਰਜ਼ੀ ਬਾਕੀ ਪੜ੍ਹੋ, ਅਜੀਵਕਾ ਦੀ ਕਲਾ ਪੜ੍ਹੋ, ਲੇਕਿਨ ਗੁਰਮੁਖੀ ਅੱਖਰ ਹਰ ਸਿੱਖ ਨੂੰ ਆਣੇ ਬੜੇ ਲਾਜ਼ਮੀ। ਇੱਕ ਇੱਕ ਅੱਖਰ ਕਰਕੇ ਭਾਵੇਂ ਸਿੱਖੋ, ਬੱਚਿਆਂ ਨੂੰ ਸਿਖਾਓ ਤਾਂ ਕਿ ਬਾਣੀ ਦਾ ਪਾਠ ਕਰ ਸਕੀਏ। ਗੁਰਮੁਖੀ ਨਾ ਆਈ ਤੇ ਬਾਣੀ ਦਾ ਪਾਠ ਕਿਵੇਂ ਕਰਾਂਗੇ? ਮੈਂ ਤੇ ਇੰਜ ਕਹਿ ਦਿਆਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰਮੁਖ ਬਣਨ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਗੁਰਮੁਖੀ ਤੇ ਗੁਰਮੁਖ ਜੁੜਿਆ ਹੋਏ, ਕਿਉਂਕਿ ਬਾਣੀ ਸਾਰੀ ਨੇ ਸਾਨੂੰ ਗੁਰਮੁਖ ਬਣਾਉਣਾ ਤੇ ਗੁਰਮੁਖੀ ਪੜ੍ਹਨੀ ਬੜੀ ਲਾਜ਼ਮੀ ਹੈ। ਬਾਣੀ ਪੜ੍ਹੀਏ ਧਿਆਨ ਨਾਲ, ਬਾਣੀ ਦਾ ਅਦਬ ਕਰੀਏ ਇਸ ਢੰਗ ਨਾਲ, ਜਿੰਨਾ ਅਦਬ ਕਰੀਏ, ਜਿੰਨੀ ਪਵਿੱਤਰਤਾ ਰੱਖੀਏ ਉਤਨੀ ਚੰਗੀ। ਪਰ ਅਦਬ ਦਾ ਭਾਵ ਇਹ ਨਹੀਂ ਕਿ ਅਦਬ ਤੱਕ ਹੀ ਰੁਕ ਜਾਈਏ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਉਹ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਾ। ਕਹਿੰਦੇ ਨੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਸੂਟ ਕੇਸ ਦੇ ਗਈ ਤੇ ਕਹਿਣ ਲੱਗੇ, ਬੱਚਿਓ ਸੰਭਾਲ ਕੇ ਰੱਖਣਾ, ਅੱਜ ਤੱਕ ਜੋ ਤੁਹਾਨੂੰ ਦਿੱਤਾ ਤੁਸੀਂ ਉਜਾੜ ਛੱਡੇ, ਧਿਆਨ ਰੱਖਣਾ, ਇਹ ਬੜੀ ਸਾਂਭਣ ਵਾਲੀ ਚੀਜ਼ ਹੈ, ਵੇਖਣਾ ਕਿਤੇ ਬਰਬਾਦ ਨਾ ਕਰਨਾ, ਧਿਆਨ ਰੱਖਣਾ ਇਸਦਾ। ਲੈ ਲਿਆ ਸੂਟ ਕੇਸ, ਕਹਿੰਦੇ ਨੇ ਖੋਲਿਆ ਤੇ ਨਹੀਂ, ਉੱਪਰ ਇੱਕ ਕੱਪੜਾ ਪਾ ਦਿੱਤਾ ਤੇ ਧੂਪ ਦੀਪ ਸੁਬਾ ਸ਼ਾਮ ਜਗਾ ਛੱਡਦੇ ਨੇ ਕਿ ਬਾਪ ਚਲਾ ਗਿਆ, ਸਾਨੂੰ ਕਹਿ ਗਿਆ ਸੀ ਧਿਆਨ ਰੱਖਣਾ। ਬੜੇ ਕੰਗਾਲ ਹੋ ਗਏ, ਬਹੁਤ ਬੁਰੀ ਹਾਲਤ ਹੋ ਗਈ। ਇੱਕ ਸਾਧੂ ਅਚਾਨਕ ਆਇਆ, ਦਰਵਾਜੇ ਤੇ ਦਸਤਕ ਦਿੱਤੀ, ਦਰਵਾਜਾ ਖੁੱਲੇ। ਕਹਿਣ ਲੱਗੇ, ਮਹਾਤਮਾ ਸਾਡੇ ਘਰ ਵਿੱਚ ਤੇ ਕੁਛ ਵੀ ਨਹੀਂ, ਤੈਨੂੰ ਕੀ ਦਈਏ? ਕਹਿਣ ਲੱਗਾ, ਅੱਜ ਮੈਂ ਕੁਛ ਲੈਣ ਨਹੀਂ ਆਇਆ, ਤੁਹਾਨੂੰ ਦੇਣ ਵਾਸਤੇ ਆਏ। ਮੈਨੂੰ ਕੁਛ ਗੈਬੀ ਆਵਾਜ਼ ਆਈ ਹੈ, ਮੈਂ ਤੁਹਾਨੂੰ ਦੱਸਣ ਵਾਸਤੇ ਆਏ। ਤੁਸੀਂ ਬਹੁਤ ਗਰੀਬ ਹੋ? ਕਹਿਣ ਲੱਗੇ, ਹਾਂ ਗਰੀਬ ਹਾਂ। ਬਿਲਕੁਲ ਕੰਗਾਲ ਹੋ ਗਿਆ। ਕਹਿਣ ਲੱਗੇ, ਹੋ ਗਿਆ, ਬਸ ਇਹ ਕਹਿਣ ਆਇਆ ਕਿ ਬਾਪ ਦਾ ਜਿਹੜਾ ਉਹ ਸੂਟ ਕੇਸ ਹੈ, ਪੂਜਾ ਕਰੋ ਨਾ ਕਰੋ, ਉਹਨੂੰ ਖੋਲੋ ਤੇ ਸਹੀ ਢੰਗ ਨਾਲ ਵਰਤੋ। ਖੋਲਿਆ ਤੇ ਮੋਹਰਾਂ ਨਾਲ ਭਰਿਆ ਸੀ, ਹੀਰਿਆਂ ਨਾਲ ਭਰਿਆ ਸੀ, ਮਾਲਾ ਮਾਲ ਹੋ ਗਿਆ। ਇਸ ਸਾਖੀ ਨੂੰ ਪੜ੍ਹਿਆ, ਮਨ ਤੇ ਬੜਾ ਪ੍ਰਭਾਵ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ ਹੀ ਰੱਖ ਛੱਡਾਂਗੇ ਤੇ ਪੂਜਾ ਕਰੀ ਜਾਵਾਂਗੇ, ਹਾਲ ਸਾਡੀ ਉਹੋ ਹੀ ਹੋਵੇਗਾ, ਬਿਲਕੁਲ ਉਹ ਹਾਲ ਹੋਵੇਗਾ ਜਿਹੜਾ ਉਹਨਾਂ ਦਾ ਹੋਇਆ ਸੀ। ਤੇ ਗੁਰੂ ਸਾਨੂੰ ਜਗਾ ਜਾਂਦੇ ਨੇ, ਉਹ ਕਹਿੰਦੇ ਨੇ ਖਜ਼ਾਨਾ ਦਿੱਤਾ ਇਹਨੂੰ ਖੋਲ ਕੇ ਵੇਖਣਾ। ਉਹ ਆਪ ਕਹਿੰਦੇ ਨੇ, ਮੈਂ ਖੋਲਿਆ, ਮੈਂ ਤਨਾੜ ਤਾਂ ਬਣਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਤੰਗ ਜਾਂਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਟੋਟ ਨ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਲਾਏ। ਮੇਰਾ ਵਿਸ਼ਵਾਸ ਹੈ ਕਿ ਬਾਪ ਸਾਡਾ ਇੱਕ ਹੈ, ਖਜ਼ਾਨਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਨੇ ਖੋਲ ਲਿਆ ਉਹ ਧਨਾੜ ਬਣ ਜਾਏਗਾ, ਜਿਸ ਨੇ ਨਾ ਖੋਲਿਆ ਹੌਕੇ ਭਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਜਾਏਗਾ। ਵਾਹਿਗੁਰੂ ਬਖਸ਼ਿਸ਼ ਕਰੇ। ਜੇ ਆਨੰਦ ਚਾਹੁੰਦੇ ਆ ਸੱਚੀ ਬਾਣੀ ਨੂੰ ਗਾਵੀ, ਪਰ ਇਹ ਬਾਣੀ ਪੜੇਗਾ ਸੁਣੇਗਾ ਹਿਰਦੇ ਚ ਟਿਕਾਏਗਾ ਉਹ ਜਿਸ ਉੱਤੇ ਨੰਕਾਰ ਦੀ ਮਿਹਰ ਹੋਵੇ। ਸਾਹਿਬ ਜੀ ਕਹਿੰਦੇ ਨੇ, ਉਹ ਸਾਰੰਗ ਪਾਣੀ ਨੂੰ ਜਪਦੇ ਰਹੋ, ਨੰਕਾਰ ਨੂੰ ਯਾਦ ਕਰੋ ਬਾਣੀ ਰਾਹੀਂ, ਤੇ ਸੱਚੀ ਬਾਣੀ ਨੂੰ ਸਦਾ ਵਾਸਤੇ ਗਾਵਿਆ ਕਰੋ। ਸਤਿਗੁਰੂ ਨੂੰ ਜਿਹੜੀ ਬਾਣੀ ਪ੍ਰਵਾਨ ਨਹੀਂ ਉਹ ਕੱਚੀ ਬਾਣੀ ਹੈ। ਕੱਚ ਨਾਲ ਜੋੜਨ ਵਾਲੀ ਬਾਣੀ ਨਾਲ ਉਹ ਟੁੱਟਣਾ, ਸੱਚ ਨਾਲ ਜੋੜਨ ਵਾਲੀ ਨਾਲ ਜੁੜਨਾ। ਤੋ ਅਸੀਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸ਼ਬਦ ਗੁਰੂ ਨੂੰ ਮੰਨਣਾ ਤੇ ਸ਼ਬਦ ਕੋਲੋਂ ਅਗਵਾਈ ਲੈ ਕੇ ਸੱਚਖੰਡ ਤੱਕ ਪਹੁੰਚਣਾ। ਸ਼ਬਦ ਦਾ ਵਾਸਾ ਵੀ ਸੱਚਖੰਡ ਵਿੱਚ, ਕਿਉਂਕਿ ਬਾਣੀ ਤੁਰ ਕੀ ਹੈ, ਤੁਰ ਤੱਕ ਕੋਈ ਪਹੁੰਚਾ ਸਕਦੀ ਹੈ ਤੇ ਇਹ ਬਾਣੀ ਪਹੁੰਚਾ ਸਕਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਸ਼ਬਦ ਦਾ ਅਦਬ ਸਾਡੇ ਹਿਰਦੇ ਵਿੱਚ ਬਣੇ, ਸਾਡਾ ਜੀਵਨ ਸ਼ਬਦ ਦੇ ਆਧਾਰਿਤ ਬਣ ਜਾਏ। ਇਹ ਨਿੱਕ ਸ਼ਬਦ ਅੱਜ ਪ੍ਰਵਾਨ ਕਰਨੇ। ਫੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ, ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।